ततनाम श्रीं वाहे गुरु साहेब जी तुलंग बाणी पढ़ता की कबीर जी
ਘਰਾਂ ਅੰਦਰ
ਜਾਗਤ ਜਲਬੜੇ ਦੇ ਰੱਖਿਅਕ ਗਿਆਨ ਦੇ ਸਾਗਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ ਬਾਣ ਹੋ ਕੇ ਅੱਜ ਦੇ ਇਹ ਪਾਵਨ ਪਵਿੱਤਰ ਹੁਕਮ ਭਗਤ ਕਬੀਰ ਸਾਹਿਬ ਜੀ ਦੀ ਰਸਨਾ ਦੁਆਰਾ ਸਮੁੱਚੀ ਲੋਕਾਈ ਨੂੰ ਬਖਸ਼ਿਸ਼ ਕੀਤੇ ਹਨ। ਇੱਕ ਵਾਰੀ ਕਾਜੀ ਤੇ ਪੰਡਿਤ ਆਪਸ ਵਿੱਚ ਝਗੜ ਪਏ। ਪੰਡਿਤ ਕਹਿਣ ਲੱਗਾ ਕਿ ਸਾਡੇ ਧਰਮ ਦੇ ਚਾਰ ਗ੍ਰੰਥ ਦੇ ਚਾਰ ਵੇਦ ਦੇ ਉਹਨਾਂ ਚਾਰ ਵੇਦਾਂ ਨੂੰ ਪੜ੍ਹ ਕੇ ਵਿਚਾਰ ਕੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਕਾਜੀ ਕਹਿਣ ਲੱਗਾ ਬਈ ਪੰਡਿਤ ਜੀ ਤੁਸੀਂ ਝੂਠ ਬੋਲਦੇ ਹੋ, ਤੁਹਾਡੇ ਇਹਨਾਂ ਚਾਰ ਗ੍ਰੰਥਾਂ ਦੇ ਅੰਦਰ ਕਰਮ ਕਾਂਡਾਂ ਦਾ ਜ਼ਿਕਰ ਕੀਤਾ ਗਿਆ ਹੈ। ਸਾਡੇ ਚਾਰ ਕਤੇਬ ਹਨ, ਸਾਡੇ ਵੀ ਚਾਰ ਗ੍ਰੰਥ ਨੇ, ਪਰ ਉਹਨਾਂ ਨੂੰ ਵਿਚਾਰ ਕੇ ਖੁਦਾ ਦੀ ਪ੍ਰਾਪਤੀ ਹੁੰਦੀ ਹੈ। ਪੰਡਿਤ ਕਹਿਣ ਲੱਗਾ ਨਹੀਂ ਕਾਜੀ ਜੀ, ਤੁਹਾਡੇ ਚਾਰ ਗ੍ਰੰਥਾਂ ਦੇ ਅੰਦਰ ਸ਼ਰ੍ਹਾਂ ਦਾ ਜ਼ਿਕਰ ਕੀਤਾ ਗਿਆ ਹੈ। ਹੁਣ ਇਹ ਦੋਨੋਂ ਆਪਸ ਵਿੱਚ ਝਗੜਦੇ ਝਗੜਾਉਂਦੇ ਭਗਤ ਕਬੀਰ ਸਾਹਿਬ ਜੀ ਦੇ ਕੋਲ ਆ ਗਏ। ਆ ਕੇ ਇਹਨਾਂ ਨੇ ਬੇਨਤੀ ਕੀਤੀ, ਕਹਿਣ ਲੱਗੇ ਸਾਡਾ ਝਗੜਾ ਨਿਵਰਤ ਕਰੋ। ਤਾਂ ਭਗਤ ਜੀ ਨੇ ਇਹ ਪਾਵਨ ਸ਼ਬਦ ਰਾਗ ਤਲੰਗ ਵਿੱਚ ਉਚਾਰਨ ਕਰਕੇ ਪੰਡਿਤ ਅਤੇ ਕਾਜੀ ਦੀ ਤਸੱਲੀ ਕਰਵਾਈ। ਸਗੋਂ ਵੀ ਧਰਮਾਂ ਦੇ ਝਗੜੇ ਗ੍ਰੰਥਾਂ ਦੇ ਝਗੜੇ ਇਹਨਾਂ ਝਗੜਿਆਂ ਵਿੱਚ ਪੈ ਕੇ ਕੋਈ ਵੀ ਪ੍ਰਭੂ ਨੂੰ ਪ੍ਰਾਪਤ ਨਹੀਂ ਕਰ ਸਕਦਾ। ਕਿਉਂਕਿ ਧਾਰਮਿਕ ਗ੍ਰੰਥ ਇਹ ਮਾਰਗ ਬਸੇਰਾ ਹਨ, ਇਹ ਸਾਨੂੰ ਮਾਰਗ ਦੱਸ ਪਏ ਨੇ। ਜਿਵੇਂ ਪਹਾੜੀ ਰਸਤੇ ਦੇ ਵਿੱਚ ਥਾਂ ਥਾਂ ਤੇ ਤੀਰ ਦੇ ਨਿਸ਼ਾਨ ਲੱਗੇ ਹੁੰਦੇ ਨੇ, ਜਿਹੜਾ ਇੱਧਰ ਵੀ ਜਾ ਰਿਹਾ ਹੈ। ਸਮੇਂ ਦੀ ਇਸੇ ਤਰ੍ਹਾਂ ਹੀ ਇਹ ਪਾਵਨ ਧਾਰਮਿਕ ਗ੍ਰੰਥ ਸਾਨੂੰ ਇਸ ਪ੍ਰਭੂ ਦੇ ਘਰ ਦਾ ਮਾਰਗ ਦੱਸਦੇ ਨੇ। ਧਾਰਮਿਕ ਗ੍ਰੰਥ ਸ਼ੀਸ਼ੇ ਵਰਗੇ ਨੇ, ਜਿਵੇਂ ਬੰਦਾ ਸ਼ੀਸ਼ੇ ਅੱਗੇ ਖਲੋ ਕਰਕੇ ਆਪਣਾ ਚਿਹਰਾ ਤੱਕਦਾ, ਜੇ ਜਿਹਾ ਤੱਕਦਾ ਉਹ ਜਿਹਾ ਉਹਨੂੰ ਨਜ਼ਰ ਆਉਂਦਾ। ਹਾਂ, ਸ਼ੀਸ਼ਾ ਜਿਹੜਾ ਨਾ ਜੀ, ਇਹ ਇੱਕ ਗੱਲ ਦਰਸਾਉਂਦਾ ਕਿ ਇਹ ਪ੍ਰਾਣੀ ਤੇਰੇ ਮੁੱਖ ਤੇ ਕਾਲਕ ਲੱਗੀ ਹੈ, ਮਿੱਟੀ ਘੱਟਾ ਲੱਗਾ ਹੈ। ਸ਼ੀਸ਼ਾ ਇਹ ਤਾਂ ਦੱਸ ਦਿੰਦਾ ਹੈ, ਪਰ ਸ਼ੀਸ਼ਾ ਉਹ ਲੱਗੀ ਹੋਈ ਕਾਲਕ ਮਿੱਟੀ ਘੱਟੇ ਨੂੰ ਲਾਉਂਦਾ ਨਹੀਂ। ਬੰਦਾ ਸ਼ੀਸ਼ੇ ਨੂੰ ਵੇਖ ਕੇ ਫਿਰ ਲੱਗੀ ਹੋਈ ਕਾਲਕ ਜਾਂ ਮਿੱਟੀ ਘੱਟਾ ਜਿਹੜਾ ਹੈ ਜੀ, ਇਹਨੂੰ ਆਪ ਲਾਉਣਾ ਪੈਂਦਾ ਹੈ। ਧਾਰਮਿਕ ਗ੍ਰੰਥ ਪ੍ਰਭੂ ਦਾ ਮਾਰਗ ਦੱਸਦੇ ਨੇ, ਪਰ ਇਸ ਮਾਰਗ ਤੇ ਚੱਲਣਾ ਇਸ ਜੀਵ ਨੂੰ ਆਪ ਪੈਂਦਾ ਹੈ। ਧਾਰਮਿਕ ਗ੍ਰੰਥ ਸਾਨੂੰ ਵਾਹਿਗੁਰੂ ਨੂੰ ਮਿਲਣ ਵਾਸਤੇ ਸੰਗਤ ਦੀ ਮਿਹਨਤ ਕਰਨ ਦੀ ਜਾਚ ਸਿਖਾਉਂਦੇ ਨੇ। ਮਿਹਨਤ ਉਡਾਪ ਕਰਨੀ ਹੈ, ਠੀਕ ਹੈ, ਸਦਾ ਰੈਡੀਮੇਡ ਦਾ ਹਰੇਕ ਜਿਹੜੀ ਚੀਜ਼ ਜਿਹੜੀ ਹੈ ਨਾ ਜੀ, ਉਹ ਬਾਜ਼ਾਰ ਵਿੱਚੋਂ ਖਰੀਦੀ ਜਾਂਦੀ ਹੈ। ਪਹਿਲਾਂ ਕੱਪੜਾ ਲਿਆਉਂਦੇ ਸੀ, ਫਿਰ ਦਰਜੀ ਕੋਲ ਜਾਣਾ, ਫਿਰ ਉਹਦਾ ਸੀ ਕੇ ਦੇਣਾ। ਅੱਜ ਕੱਲ੍ਹ ਨਾ ਕੱਪੜਾ ਲਿਆਉਣ ਦੀ ਲੋੜ ਪੈਂਦੀ ਹੈ, ਨਾ ਦਰਜੀ ਕੋਲ ਜਾਣ ਦੀ ਲੋੜ ਪੈਂਦੀ ਹੈ, ਸਿੱਧੇ ਸਿਪਾਹੀ ਕੱਪੜੇ ਮਿਲ ਜਾਂਦੇ ਨੇ। ਇਸ ਕਰਕੇ ਬੰਦਾ ਚਾਹੁੰਦਾ ਹੈ ਕਿ ਮੈਨੂੰ ਮਿਹਨਤ ਨਾ ਕਰਨੀ ਪਵੇ। ਮਿਹਨਤ ਵੀ ਸਾਡੇ ਧਾਰਮਿਕ ਗ੍ਰੰਥੀ ਕਰਨ ਤੇ ਤਾਰ ਉਤਾਰਾ ਸਾਡਾ ਹੋ ਜਾਵੇ। ਨਹੀਂ ਸਮੇਂ ਦੀ ਮਿਹਨਤ ਤਾਂ ਆਪ ਨੂੰ ਕਰਨੀ ਪਵੇਗੀ। ਧਾਰਮਿਕ ਗ੍ਰੰਥਾਂ ਨੇ ਸਾਨੂੰ ਇਸ਼ਾਰਾ ਕਰ ਦਿੱਤਾ, ਵੇਦਾਂ ਨੇ ਕਹਿ ਦਿੱਤਾ ਕਿ ਜੇ ਇਹ ਕਰਮ ਕਾਂਡ ਕਰੋਗੇ ਤੇ ਇਹਦਾ ਇਹ ਫਲ ਮਿਲੇਗਾ, ਜੇ ਇਹ ਕਰੋਗੇ ਤੇ ਇਹਦਾ ਇਹ ਫਲ ਮਿਲੇਗਾ। ਜਿਹਨੂੰ ਭਗਤ ਜੀ ਨੇ ਸੰਗਤ ਦੇ ਵਿੱਦ ਤੇ ਨਖੇਵ ਕਰਮਾਂ ਦਾ ਜ਼ਿਕਰ ਕੀਤਾ ਬਾਣੀ ਵਿੱਚ, ਆਪਾਂ ਕਈ ਵਾਰ ਸਰਵਣ ਵੀ ਕੀਤਾ। ਇੱਕ ਉਹ ਕਰਮ ਜਿਹੜੇ ਵਿਧੀ ਪੂਰਵਕ ਕੀਤੇ ਜਾਂਦੇ ਨੇ, ਜਿਹਨਾਂ ਦਾ ਫਲ ਪ੍ਰਾਪਤ ਹੁੰਦਾ ਹੈ। ਦੂਜੇ ਉਹ ਨਿਸ਼ੇਧ ਕਰਮ ਜਿਹਨਾਂ ਦੇ ਕਰਨ ਨਾਲ ਕੋਈ ਵੀ ਫਲ ਆਦਿਕ ਪ੍ਰਾਪਤ ਨਹੀਂ ਹੁੰਦਾ, ਇਹਨਾਂ ਨੂੰ ਭਗਤ ਜੀ ਨੇ ਨਿਸ਼ੇਧ ਕਰਨ ਕਿਹਾ ਹੈ। ਸੋ ਆਓ ਭਗਤ ਕਬੀਰ ਸਾਹਿਬ ਜੀ ਨੇ ਜੋ ਅੱਜ ਦਾ ਸਾਨੂੰ ਪਾਵਣ ਉਪਦੇਸ਼ ਮਹਿਸੂਸ ਕੀਤਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੁਲੰਦੋ ਬਾਣੀ ਭਗਤਾਂ ਕੀ ਕਬੀਰ ਜੀ।
ਸਮੇਂ ਜੀ ਤੁਲੰਦ ਰਾਗ ਦੇ ਵਿੱਚ ਸਤਿਗੁਰਾਂ ਨੇ ਭਗਤਾਂ ਦੀ ਬਾਣੀ ਅੰਕਿਤ ਕੀਤੀ ਹੈ ਔਰ ਨਾਲ ਹੀ ਅੱਗੇ ਜ਼ਿਕਰ ਕੀਤਾ ਹੈ ਕਬੀਰ ਜੀ। ਇਹ ਪਹਿਲਾ ਸ਼ਬਦ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਸਤਿਗੁਰਾਂ ਨੇ ਰਾਗ ਤਲੰਗ ਵਿੱਚ ਅੰਕਿਤ ਕੀਤਾ ਹੈ ਔਰ ਦੋ ਸ਼ਬਦ ਭਗਤ ਰਾਮਦੇਵ ਜੀ ਦੇ ਅੱਗੇ ਅੰਕਿਤ ਕੀਤੇ ਹਨ। ਇਸ ਕਰਕੇ ਤਲੰਗ ਬਾੜੀ ਭਗਤਾਂ ਕੀ, ਭਗਤਾਂ ਇਹ ਬਹੁ ਵਚਨ ਹੈ ਪਰ ਨਾਲ ਇਹ ਪਹਿਲਾਂ ਜ਼ਿਕਰ ਕਰ ਦਿੱਤਾ ਵੀ ਪਹਿਲਾਂ ਕਬੀਰ ਜੀ ਦੀ ਬਾੜੀ ਪਾਵੇਗੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਪਰਮਾਤਮਾ ਇੱਕ ਹੈ, ਇਹ ਸਾਰਿਆਂ ਦਾ ਪ੍ਰਕਾਸ਼ਕ ਹੈ। ਸਮਝ ਗਏ ਸਾਰੇ ਕਾਰਜ ਇਹ ਆਪ ਕਰਦਾ ਹੈ, ਜੀਵ ਨੂੰ ਮਾਤਲੋਕ ਵਿੱਚ ਵੀ ਆਪ ਭੇਜਦਾ ਹੈ, ਇਹਦੇ ਪਰ ਵਿੱਚ ਵੀ ਆਪ ਕਰਦਾ ਹੈ, ਲੈਟਾ ਵੀ ਆਪ ਕਰਦਾ ਹੈ, ਅਥਵਾ ਇਹ ਤਿੰਨਾਂ ਗੁਣਾਂ ਦਾ ਮਾਲਕ ਹੈ, ਰਜੋ ਗੁਣ ਤਮੋ ਗੁਣ ਸਤੋ ਗੁਣ। ਇਹ ਸਾਰੀ ਸ੍ਰਿਸ਼ਟੀ ਜਿਹੜੀ ਹੈ ਨਾ, ਇਸ ਮਾਲਕ ਨੇ ਪ੍ਰਕਾਸ਼ ਕੀਤੀ ਹੋਈ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ ਸਤਿ ਚੇਤਨ ਸਰੂਪ ਹੈ, ਗੁਰ ਆਨੰਦ ਸਰੂਪ ਹੈ, ਅਥਵਾ ਸਤਿਗੁਰੂ ਦੀ ਕਿਰਪਾ ਨਾਲ ਇਸ ਇੱਕ ਦੀ ਪ੍ਰਾਪਤੀ ਹੁੰਦੀ ਹੈ। ਭਗਤ ਕਬੀਰ ਸਾਹਿਬ ਦੀ ਕਹਿਣ ਲੱਗੇ ਭਾਈ ਵੇਖੋ, ਤੁਸੀਂ ਇਹ ਜਿਹੜਾ ਝਗੜਾ ਕਰਦੇ ਹੋ ਨਾ ਧਾਰਮਿਕ ਗ੍ਰੰਥਾਂ ਦਾ, ਕਿ ਸਾਡੇ ਗ੍ਰੰਥ ਚੰਗੇ ਨੇ, ਇਹ ਕਹਿੰਦਾ ਮੇਰੇ ਗ੍ਰੰਥ ਚੰਗੇ ਨੇ, ਔਰ ਕਈ ਵਾਰ ਇਹਨਾਂ ਗ੍ਰੰਥਾਂ ਨੂੰ ਪੜ੍ਹਨ ਵਾਲਾ ਜਿਹੜਾ ਨਾ ਸੰਗਤ ਜੀ, ਉਹ ਗ੍ਰੰਥਾਂ ਵਿੱਚੋਂ ਝੂਠ ਵੀ ਲੱਭ ਕੇ ਨਾ ਝੂਠ, ਤੇ ਬੜਾ ਖੁਸ਼ ਹੁੰਦਾ ਵਾ ਵੀ ਮੈਂ ਹੁਣ ਇਸ ਸਟੇਜਾਂ ਦੇ ਉੱਤੇ ਪ੍ਰਚਾਰ ਕਰੂੰਗਾ ਵੀ ਤੁਹਾਡੇ ਗ੍ਰੰਥਾਂ ਵਿੱਚ ਆ ਲਿਖਿਆ। ਭਗਤ ਜੀ ਕਹਿੰਦੇ ਨਹੀਂ ਭਾਈ, ਵੇਦ ਕਤੇਬ ਇਹ ਤਰ੍ਹਾਂ ਭਾਈ, ਇਸ ਤਰ੍ਹਾਂ ਦੇ ਕਈ ਅਰਥ ਵਿਦਵਾਨਾਂ ਨੇ ਕੀਤੇ ਨੇ, ਇਸ ਤਰ੍ਹਾਂ ਦਾ ਅਰਥ ਜੰਗਲ ਵੀ ਕੀਤਾ ਗਿਆ ਹੈ ਔਰ ਇਸ ਤਰ੍ਹਾਂ ਦਾ ਅਰਥ ਅਪਵਾਹ ਵੀ ਕੀਤਾ ਗਿਆ ਹੈ, ਇਸ ਤਰ੍ਹਾਂ ਦਾ ਅਰਥ ਸੀਸਾ ਵੀ ਕੀਤਾ ਗਿਆ ਹੈ। ਭਗਤ ਵੀ ਕਹਿੰਦੇ ਨੇ ਇਹ ਧਾਰਮਿਕ ਜਿਹੜੇ ਗ੍ਰੰਥ ਨੇ ਨਾ, ਚਾਰ ਵੇਦ ਚਾਰ ਕਤੇਬ, ਇਹਨਾਂ ਨੂੰ ਪੜ੍ਹ ਕੇ ਵਿਚਾਰ ਕੇ ਤੇ ਅਸੀਂ ਆਪਣੀ ਮੰਜ਼ਿਲ ਵੱਲੇ ਵਧਦਾ ਸੀ, ਪਰ ਅਸੀਂ ਉੱਤੇ ਦੇ ਉੱਤੇ ਖਲੋਤੇ ਹੋਏ ਹਾਂ। ਜਿਵੇਂ ਕੋਈ ਬੰਦਾ ਕਿਸੇ ਮਾਰਗ ਤੇ ਤੁਰਨਾ ਚਾਹੁੰਦਾ ਹੈ, ਉਹ ਰਾਹ ਪੁੱਛਦਾ ਹੈ ਕਿ ਦਿੱਲੀ ਨੂੰ ਕਿਹੜਾ ਰਸਤਾ ਜਾਂਦਾ ਹੈ। ਦੱਸਣ ਵਾਲਾ ਦੱਸ ਦਿੰਦਾ ਕਿ ਆਹ ਰਸਤਾ ਜਾਂਦਾ ਹੈ, ਆਹ ਰਾਹ ਜਾਂਦਾ ਹੈ। ਇਹ ਪੁੱਛਣ ਵਾਲਾ ਪੁੱਛ ਕੇ ਤੁਰਦਾ ਨਹੀਂ, ਉੱਤੇ ਦਾ ਉੱਤੇ ਖਲੋਤਾ ਹੋਇਆ ਹੈ। ਭਗਤ ਜੀ ਕਹਿੰਦੇ ਨੇ ਵੇਖੋ ਇਹ ਤੁਹਾਡੇ ਜਿਹੜੇ ਧਾਰਮਿਕ ਗ੍ਰੰਥ ਨੇ ਨਾ, ਇਹ ਇਹਤਰਾ ਜੰਗਲ ਵਰਗੇ ਨੇ। ਜਿਵੇਂ ਕੋਈ ਪ੍ਰਾਣੀ ਜੰਗਲ ਵਿੱਚ ਜਾ ਕੇ ਰਾਹ ਘੁਸ ਜਾਂਦਾ ਨਾ, ਇਸੇ ਤਰ੍ਹਾਂ ਜਿਹੜਾ ਪ੍ਰਾਣੀ ਇਹਨਾਂ ਗ੍ਰੰਥਾਂ ਨੂੰ ਪੜ੍ਹਦਾ ਨਾ, ਇਹਨੂੰ ਮੁੜ ਕੇ ਭੁੱਲ ਹੀ ਜਾਂਦਾ ਕਿ ਮੈਂ ਰੱਬ ਨੂੰ ਮਿਲਣਾ ਕਿ ਨਹੀਂ, ਮੈਂ ਰੱਬ ਵਾਲੇ ਪਾਸੇ ਤੁਰਨਾ ਕਿ ਕੀ ਕਰਨਾ। ਭਗਤ ਜੀ ਨੇ ਇਹ ਵੀ ਜ਼ਿਕਰ ਕੀਤਾ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਵਾਂ ਵਿਚਾਰੇ। ਭਗਤ ਜੀ ਕਹਿੰਦੇ ਭਾਈ ਵੇਦਾਂ ਤੇ ਕਤੇਬਾਂ ਨੂੰ ਮਤ ਝੂਠੇ ਆਖੋ, ਝੂਠਾ ਉਹ ਹੈ ਜਿਹੜਾ ਇਹਨਾਂ ਦੀ ਵਿਚਾਰ ਨਹੀਂ ਕਰਦਾ, ਜਿਹੜਾ ਇਹਨਾਂ ਨੂੰ ਪੜ੍ਹ ਕੇ ਇਹਨਾਂ ਨੂੰ ਵਿਚਾਰ ਕੇ ਆਪਣੀ ਮੰਜ਼ਿਲ ਤੇ ਪਹੁੰਚਣ ਵਾਸਤੇ ਕਮਾਈ ਵੀ ਕਰਦਾ, ਉਹ ਝੂਠਾ ਹੈ। ਇਹ ਤਾਂ ਇਹ ਭਰਾ ਭਾਈ ਸੀਸੇ ਵਰਗੇ ਨੇ, ਇਹ ਤਾਂ ਦੱਸ ਦਿੰਦੇ ਨੇ ਜਦੋਂ ਤੁਸੀਂ ਪੜ੍ਹੋਗੇ ਨਾ ਧਾਰਮਿਕ ਗ੍ਰੰਥਾਂ ਨੂੰ, ਇਹ ਦੱਸਣਗੇ ਕਿ ਤੁਹਾਡੇ ਅੰਦਰ ਕਾਲਕ ਲੱਗੀ ਹੋਈ ਹੈ, ਤੁਹਾਡੇ ਮਨ ਰੂਪੀ ਮੂੰਹ ਦੇ ਉੱਤੇ ਕਾਲਕ ਲੱਗੀ ਹੋਈ ਹੈ। ਪਰ ਇਹਨਾਂ ਸੀਸਿਆਂ ਦੇ ਉਤਾਰਨੀ ਨਹੀਂ, ਉਤਾਰਨੀ ਤੁਹਾਨੂੰ ਪਵੇਗੀ। ਕਿਵੇਂ? ਗੁਰੂ ਸ਼ਬਦ ਨਾਲ ਜੁੜ ਕਰਕੇ, ਗੁਰੂ ਸ਼ਬਦ ਦੀ ਕਮਾਈ ਕਰਕੇ, ਮਨ ਰੂਪੀ ਮੂੰਹ ਦੇ ਉੱਤੇ ਜਿਹੜੀ ਵਿਕਾਰਾਂ ਦੀ ਮੈਲ ਲੱਗੀ ਹੈ ਨਾ, ਉਹ ਤੁਹਾਨੂੰ ਆਪ ਲਾਉਣੀ ਪਵੇਗੀ।
ਦਿਲ ਕਾ ਫਿਕਰ ਨਾ ਜਾਓ।
ਭਗਤ ਜੀ ਕਹਿੰਦੇ ਭਾਈ ਇਹਨਾਂ ਵੇਦਾਂ ਕਤੇਬਾਂ ਨੂੰ ਪੜ੍ਹ ਕਰਕੇ ਤੁਹਾਡੇ ਦਿਲ ਦਾ ਸੰਸਾ, ਤੁਹਾਡੇ ਦਿਲ ਦਾ ਫਿਕਰ ਨਹੀਂ ਜਾਂਦਾ।
ਟੋਕ ਦਮ ਕਰਾਰੀ ਜੋ ਕਰੋ।
ਭਗਤ ਜੀ ਕਹਿੰਦੇ ਤੁਸੀਂ ਇਸ ਤਰ੍ਹਾਂ ਕਰੋ, ਟੁੱਕ ਦਾ ਅਰਥ ਹੈ ਥੋੜ੍ਹਾ, ਦਮ ਦਾ ਅਰਥ ਹੈ ਸਵਾਸ, ਤੇ ਕਰਾਰੀ ਦਾ ਅਰਥ ਹੈ ਰੋਕਣਾ। ਭਗਤ ਜੀ ਕਹਿੰਦੇ ਤੁਸੀਂ ਥੋੜ੍ਹਾ ਸਮਾਂ ਆਪਣੇ ਮਨ ਨੂੰ ਟਿਕਾਓ। ਇਹ ਜਿਹੜਾ ਮਨ 24 ਘੰਟੇ ਭੱਜਾ ਫਿਰਦਾ ਰਹਿੰਦਾ ਨਾ ਜੀ, ਰਾਤ ਨੂੰ ਵੀ ਭੱਜਾ ਫਿਰਦਾ ਰਹਿੰਦਾ, ਬੰਦਾ ਸੁੱਤਾ ਹੁੰਦਾ ਤੇ ਮਨ ਕੀ ਕਰਦਾ, ਰਾਤ ਨੂੰ ਵੀ ਵਾਜਾਂ ਮਾਰਦਾ ਹੈ, ਆਵੇ ਸਾਡੀ ਦੁਕਾਨ ਤੇ ਕੱਪੜਾ ਚੰਗਾ ਹੈ, ਆਵੇ ਸਾਡੇ ਵੱਲੇ ਆਓ, ਇਹ ਰਾਤ ਨੂੰ ਵੀ ਵਾਜਾਂ ਮਾਰਦਾ। ਜਿਸ ਕਿਸੇ ਕਾਰੋਬਾਰ ਦੇ ਵਿੱਚ ਕੋਈ ਪਿਆ ਹੁੰਦਾ ਨਾ, ਜਿਹੜੇ ਰਾਤ ਨੂੰ ਸੋਚਦੇ ਵੀ ਉਹਦੇ ਹੀ ਆਉਂਦੇ ਆ। ਤੇ ਭਗਤ ਜੀ ਕਹਿੰਦੇ ਨੇ ਜਿਹੜਾ ਇਹ ਮਨ 24 ਘੰਟੇ ਭੱਜਿਆ ਫਿਰਦਾ ਨਾ, ਇਹਨੂੰ ਟੁੱਕਦਾ ਨਹੀਂ, ਥੋੜ੍ਹਾ ਜਿਹਾ ਟਿਕਾਓ, ਇਹਨੂੰ ਰੋਕੋ, ਇਹਨੂੰ ਕਹੋ ਟੇਕ ਕੇ ਬਹਿ ਜਾ, ਫਿਰ ਕੀ ਹੋਵੇਗਾ।
ਹਾਜ਼ਰ ਹਜ਼ੂਰ ਖੁਦਾਏ।
ਭਗਤ ਜੀ ਕਹਿੰਦੇ ਨੇ ਭਾਈ ਫਿਰ ਇਹ ਖੁਦਾ ਵਾਹਿਗੁਰੂ ਪਰਮੇਸ਼ਰ ਜਿਹੜਾ ਨਾ, ਉਹ ਹਾਜ਼ਰ ਹਾਜ਼ਰ ਹੈ, ਫਿਰ ਉਹ ਤੁਹਾਡੇ ਤੋਂ ਦੂਰ ਨਹੀਂ ਹੋਵੇਗਾ। ਪਰ ਦੂਰ ਉਹਨਾਂ ਚਿਰ ਦਿਸਦਾ ਜਿੱਦਾਂ ਚਿਰ ਸਾਡਾ ਮਨ ਟਿਕਦਾ ਨਹੀਂ। ਮਨ ਨੂੰ ਟਕਾਉਣਾ ਬੜਾ ਔਖਾ ਸਮਝਿਆ ਜੀ। ਜਿਵੇਂ ਇੱਕ ਛੋਟਾ ਜਿਹਾ ਬੱਚਾ ਬੜਾ ਚੰਚਲ ਹੈ ਤੇ ਉਹ ਛੋਟੇ ਬੱਚੇ ਨੂੰ ਟਕਾਉਣਾ ਬੜਾ ਔਖਾ ਹੁੰਦਾ। ਮਾਂ ਦਾ ਧਿਆਨ ਅੱਟੇ ਪਹਿਰੇ ਦੇ ਵਿੱਚ ਹੁੰਦਾ ਵਾ, ਇਹ ਕਦੇ ਬਾਹਰ ਨਾ ਭੱਜ ਜਾਵੇ। ਉਹ ਚੰਚਲ ਭਾਵੇਂ ਕਰਦਾ ਉਹਨੂੰ ਵਾਰ ਵਾਰ ਪਕੜਨਾ ਪੈਂਦਾ ਹੈ, ਉਹ ਵਾਰ ਵਾਰ ਹੱਥਾਂ ਵਿੱਚ ਡਿਗਲ ਜਾਂਦਾ ਹੈ। ਵਿਦਵਾਨਾਂ ਨੇ ਕਈ ਉਦਾਹਰਣਾਂ ਦਿੱਤੀਆਂ ਨੇ ਕਿ ਮਨ ਇੰਨਾ ਚੰਚਲ ਹੈ ਜਿਵੇਂ ਬਾਂਦਰ ਚੰਚਲ ਹੈ, ਮਨ ਇੰਨਾ ਚੰਚਲ ਹੈ ਜਿਵੇਂ ਤਬਲੇ ਵਾਲੇ ਦੀਆਂ ਉਂਗਲਾਂ ਚੰਚਲ ਨੇ। ਸੰਗਤ ਜੀ, ਇਹ ਟਿਕਦਾ ਨਹੀਂ, ਇੱਕ ਸੈਕਿੰਡ ਵੀ ਨਹੀਂ ਟਿਕਦਾ। ਮਨ ਨੂੰ ਟਕਾਉਣ ਵਾਸਤੇ ਯਤਨ ਕਰਨਾ ਪਵੇਗਾ। ਨਿਯਮਿਤ ਥਾਂ ਤੇ ਪਾਣੀ ਖੜਨਾ ਹੋਵੇ ਨਾ ਜੀ, ਤੇ ਪਾਣੀ ਆਪਣੇ ਆਪ ਹੀ ਭੱਜਿਆ ਜਾਂਦਾ ਹੈ। ਤੇ ਜੇ ਕਿਸੇ ਉੱਚੀ ਪੈਲੀ ਦੇ ਵਿੱਚ, ਉੱਚੇ ਖੇਤ ਵਿੱਚ ਪਾਣੀ ਲਾਉਣਾ ਹੋਵੇ ਨਾ, ਤੇ ਬੜਾ ਯਤਨ ਕਰਨਾ ਪੈਂਦਾ। ਚਾਰ ਚਾਰ ਬੰਦੇ ਕਈਆਂ ਲੈ ਕੇ ਆਡਾ ਤੇ ਮਿੱਟੀ ਪਾਉਂਦੇ ਨੇ, ਖਾਲਾਂ ਦੇ ਉੱਤੇ ਮਿੱਟੀ ਪਾਉਂਦੇ ਨੇ, ਪਾਣੀ ਭਰ ਭਰ ਕੇ ਪਿੱਛੇ ਉਛਲਦਾ ਹੈ, ਉੱਚੇ ਪਾਣੀ ਪਾਣੀ ਬੜਾ ਮੁਸ਼ਕਲ ਚੜ੍ਹਦਾ। ਇਹ ਮਨ ਜਿਹੜਾ ਨਾ, ਇਹ ਨੀਵੇਂ ਪਾਸੇ ਬੜੀ ਛੇਤੀ ਦੌੜਦਾ। ਪਰ ਜੇ ਇਹਨੂੰ ਕਹੀਏ ਨਾ ਕਿ ਗੁਰੂ ਕੀ ਬਾਣੀ ਪੜ੍ਹ, ਸਿਮਰਨ ਭਜਨ ਕਰ, ਫਿਰ ਬੜਾ ਔਖਾ ਹੁੰਦਾ ਹੈ। ਇਹਨੂੰ ਟਕਾਉਣ ਦਾ ਯਤਨ ਕਰਨਾ ਪਵੇਗਾ। ਜਦੋਂ ਵੀ ਇਹ ਕੋਈ ਸੰਕਲਪ ਕਰਦਾ ਹੈ, ਮਾੜਾ ਫੁਰਨਾ ਇਹਦੇ ਵਿੱਚ ਫੁਰਦਾ ਹੈ ਨਾ, ਉਦੋਂ ਸਾਨੂੰ ਵਾਹਿਗੁਰੂ ਵਾਹਿਗੁਰੂ ਦਾ ਅਭਿਆਸ ਕਰਨਾ ਪਵੇਗਾ। ਤੇ ਆਖਰ ਸੰਗਤ ਜੀ, ਪ੍ਰਸਿੱਧ ਸਹੀ ਜੇ ਟਿਕਦਾ ਟਿਕਦਾ ਇਹ ਟਿਕ ਜਾਵੇਗਾ। ਜਦੋਂ ਟਿਕ ਗਿਆ ਤੇ ਫਿਰ ਇਹ ਕਵੇਗਾ, ਜੰਗਲ ਜੰਗਲ ਕਿਆ ਭਵ ਹੈ ਮਨ ਕੰਡਾ ਮੋੜ ਹੈ, ਵਸੇ ਰੱਬ ਆਲੀਏ ਜੰਗਲ ਕਿਆ ਢੂੰਡੇ ਹੈ। ਫਿਰ ਇਹ ਕਵੇਗਾ, ਭਾਈ ਜੰਗਲਾਂ ਵਿੱਚ ਕੀ ਭਾਲਦਾ ਫਿਰਦਾ, ਪਰਬਤਾਂ ਦੇ ਵਿੱਚ ਕੀ ਭਾਲਦਾ ਫਿਰਦਾ, ਉਹ ਤਾਂ ਤੇਰੇ ਅੰਦਰ ਵੱਸਦਾ ਹੈ, ਹਾਜ਼ਰ ਹਜ਼ੂਰ ਪਾਏ, ਉਹ ਤਾਂ ਸਦਾ ਹੀ ਤੇਰੇ ਹਾਜ਼ਰ ਹੈ ਔਰ ਪ੍ਰਤੱਖ ਹੈ, ਤੇਰੇ ਕੋਲ
ਬੰਦੇ ਖੋਜ ਦਿਲ ਹਰ ਰੋਜ਼।
ਭਗਤ ਸਾਹਿਬ ਜੀ ਕਹਿੰਦੇ ਨੇ, ਹੇ ਭਾਈ, ਹੇ ਬੰਦੇ, ਹੇ ਪੁਰਖਾ, ਤੂੰ ਹਰ ਰੋਜ਼ ਨੇਤਾ ਪ੍ਰਤੀ ਆਪਣੇ ਦਿਲ ਵਿੱਚੋਂ ਉਸ ਬਾਲਕ ਨੂੰ ਲੱਭਣਾ ਕਰ, ਉਹ ਤੇਰੇ ਅੰਦਰ ਹੈ, ਤੂੰ ਬਾਹਰ ਲੱਭਣ ਦਾ ਯਤਨ ਕਰਦਾ ਪਰ ਬਾਹਰੋਂ ਤਾਂ ਉਹ ਕਿਤੇ ਲੱਭੇਗਾ ਨਹੀਂ, ਕਿਉਂਕਿ ਬਾਹਰ ਕਿੱਥੇ ਲੱਭੇਗਾ। ਜਦੋਂ ਗੁਰੂ ਨੇ ਕਿਰਪਾ ਕਰ ਦਿੱਤੀ, ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਬਾਹਰ ਦਿਖਾਇਆ ਥਾ। ਸਜਿਆ ਜੀ, ਜਦੋਂ ਬਾਹਰੋਂ ਲੱਭਣ ਗੁਰੂ ਨੇ ਕਿਰਪਾ ਕਰਕੇ ਰੋਕ ਦਿੱਤਾ, ਤੇ ਉਹ ਤਾਂ ਤੇਰੇ ਅੰਦਰ ਹੈ, ਤੇ ਫਿਰ ਉਹਨੂੰ ਅੰਦਰੋਂ ਪ੍ਰਾਪਤ ਕਰ ਲਿਆ। ਸਤਿਗੁਰੂ ਜੀ ਕਹਿੰਦੇ ਨੇ, ਇਹ ਬੰਦੇ ਪੁਰਖਾ ਹਰ ਰੋਜ਼ ਦਿੱਤਾ ਪ੍ਰਤੀ ਆਪਣੇ ਦਿਲ ਦੀ ਖੋਜ ਕਰਿਆ ਕਰ, ਆਪਣੇ ਦਿਲ ਨੂੰ ਖੋਜਿਆ ਕਰ ਕਿ ਅੱਜ ਮੈਂ ਇੰਨੇ ਮਾੜੇ ਕਰਮ ਕੀਤੇ ਨੇ, ਅੱਜ ਮੈਂ ਇੰਨੇ ਚੰਗੇ ਕਰਮ ਕੀਤੇ ਨੇ, ਅੱਜ ਮੈਂ ਇੰਨੀ ਵਾਰ ਪ੍ਰਭੂ ਨੂੰ ਚੇਤੇ ਕੀਤਾ, ਅੱਜ ਉਹਨੂੰ ਚੇਤੇ ਨਹੀਂ ਕੀਤਾ। ਇਹ ਭਾਈ ਉਹਦੀ ਖੋਜ ਕਰ,
ਫਿਰ ਪਰੇਸ਼ਾਨੀ ਨਾ ਹੋ।
ਭਗਤ ਜੀ ਕਹਿੰਦੇ ਨੇ, ਫਿਰ ਤੇਰੀ ਪਰੇਸ਼ਾਨੀ ਨਹੀਂ ਹੋਵੇਗੀ, ਫਿਰ ਤੂੰ ਪ੍ਰਚਾਰ ਨਹੀਂ ਹੋਵੇਗਾ। ਸੰਗਤ ਜੀ, ਜਿੰਨਾ ਚਿਰ ਅਸੀਂ ਉਹਨੂੰ ਆਪਣੇ ਅੰਦਰੋਂ ਕੋਈ ਦੇ ਨਹੀਂ, ਆਪਣੇ ਦਿਲ ਨੂੰ ਨਹੀਂ ਪਿੰਡਦੇ ਉਹਨਾਂ ਚਿਰ ਪਰੇਸ਼ਾਨੀਆਂ ਨੇ ਬੰਦਾ ਪਰੇਸ਼ਾਨ ਰਹਿੰਦਾ ਪਰ ਜਦੋਂ ਇਹਨੂੰ ਅੰਦਰੋਂ ਲੱਭਣ ਦਾ ਯਤਨ ਕਰਾਂਗੇ ਦਿਲ ਨੂੰ ਖੋਜਾਂਗੇ ਫਿਰ ਭਗਤ ਜੀ ਕਹਿੰਦੇ ਤੈਨੂੰ ਕੋਈ ਵੀ ਪਰੇਸ਼ਾਨੀ ਨਹੀਂ ਵਿਆਪੇਗੀ ਭਗਤ ਜੀ ਕਹਿੰਦੇ ਨੇ ਇਹ ਜਿਹੜੀ ਦੁਨੀਆਂ ਨਾ ਇਹ ਸ਼ੇਰ ਕਹਿੰਦੇ ਨੇ ਜਾਦੂਗਰ ਨੂੰ ਮੇਲਾ ਕਹਿੰਦੇ ਨੇ ਇਕੱਠ ਨੂੰ ਜਿਹੜੇ ਜਾਦੂਗਰ ਡੋਡਵੀ ਵਜਾ ਕੇ ਇਕੱਠ ਕਰਦਾ ਲੋਕਾਂ ਨੂੰ ਇਕੱਤਰ ਕਰਦਾ ਫਿਰ ਸੰਗਤ ਜੀ ਇਹ ਕਈ ਪ੍ਰਕਾਰ ਦੀਆਂ ਚੀਜ਼ਾਂ ਵਿਖਾਉਂਦਾ ਝੂਠੀਆਂ ਪਰ ਜਦੋਂ ਜਾਂਦਾ ਨਾ ਤੇ ਇਹ ਜਿਹੜੀਆਂ ਇਹ ਚੀਜ਼ਾਂ ਵਿਖਾਉਂਦਾ ਇਹਨਾਂ ਨੂੰ ਨਾਲ ਚੁੱਕ ਕੇ ਵੀ ਖੜਦਾ ਇਹ ਤੇ ਹੁੰਦਾ ਹੀ ਕੁਛ ਨਹੀਂ ਭਗਤ ਜੀ ਕਹਿੰਦੇ ਨੇ ਇਸੇ ਤਰ੍ਹਾਂ ਇਹ ਜਿਹੜੀ ਬੁੜੀਆਂ ਨੇ ਇਹ ਤਾਂ ਭਾਈ ਜਾਦੂ ਵਰਗੇ ਖੇਡ ਦੀ ਤਰ੍ਹਾਂ ਇਕੱਠ ਹੈ ਸੰਗਤ ਜੀ ਇਸੇ ਤਰ੍ਹਾਂ ਹੀ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਕਿ ਇਹ ਜਿਹੜੀ ਬੁੜੀਆਂ ਨੇ ਇਹ ਇੱਕ ਮੇਲਾ ਹੈ ਇਕੱਤਰਤਾ ਹੈ ਤੇ ਉਹ ਪਰਮੇਸ਼ਵਰ ਨੇ ਇਹ ਇੱਕ ਖੇਡ ਰਚੀ ਹੋਈ ਹੈ ਇਹ ਉਹਨੇ ਇੱਕ ਬਾਜੀ ਪਾਈ ਹੋਈ ਹੈ ਬਾਜੀਗਰ ਜੈਸੇ ਬਾਜੀ ਪਾਈ ਨਾਂਡਾ ਰੋਗ ਭੇਦ ਬਗਲਾਈ ਸਾਗ ਉਤਾਰ ਤਵੇ ਪਸਾਰਾ ਤਵੇ ਤੇ ਕੰਕਾਰਾ ਜਦੋਂ ਉਹ ਫਿਰ ਤੁਰਨਾ ਕਰਦਾ ਲਾ ਕਿ ਮੈਂ ਅਨੇਕ ਤੋਂ ਇੱਕ ਹੋ ਜਾਵਾਂ ਫਿਰ ਉਹ ਆਪਣੇ ਪਸਾਰੇ ਨੂੰ ਥੰਮ ਲੈਂਦਾ ਤੇ ਥੰਮ ਕੇ ਸੰਗਤ ਜੀ ਫਿਰ ਉਹ ਇੱਕੋ ਹੀ ਇੱਕ ਪਰਮਾਤਮਾ ਰਹਿ ਜਾਂਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ ਭਗਤ ਕਬੀਰ ਸਾਹਿਬ ਜੀ ਰਸਨਾ ਦੁਆਰਾ ਕਿ ਇਹ ਜਿਹੜੀ ਬੁੜੀਆਂ ਹੈ ਨਾ ਭਾਈ ਇਹ ਜਾਦੂਗਰ ਦਾ ਮੇਲਾ ਸੰਗਤ ਜੀ ਦੱਸਦੇ ਕਹਿੰਦੇ ਨੇ ਹੱਥ ਨੂੰ ਤੇ ਗੀਰੀ ਨਾਮ ਪਗੜ ਹੁੰਦਾ ਹੈ ਭਗਤ ਜੀ ਕਹਿੰਦੇ ਨੇ ਭਾਈ ਇੱਥੇ ਦੁਨੀਆਂ ਦੇ ਅੰਦਰ ਇਸ ਮੇਲੇ ਵਿੱਚ ਹੱਥ ਪਗੜਨ ਵਾਲਾ ਕੋਈ ਨਹੀਂ ਭਾਵ ਤੇਰੀ ਸਹਾਇਤਾ ਕਰਨ ਵਾਲਾ ਕੋਈ ਨਹੀਂ ਰਾਮ ਦੇ ਕੇ ਫਰਮਾਉਂਦੇ ਹਨ
ਦਰੋਗ ਪੜ ਪੜ ਖੁਸ਼ੀ ਹੋ
ਭਗਤ ਜੀ ਕਹਿੰਦੇ ਨੇ ਝੂਠ ਪੜ ਪੜ ਕੇ ਤੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਫਲਾੜੇ ਦੇ ਗ੍ਰੰਥ ਵਿੱਚ ਆਹ ਝੂਠ ਲਿਖਿਆ ਹੈ ਫਲਾੜੇ ਦੇ ਗ੍ਰੰਥ ਵਿੱਚ ਆਹ ਝੂਠ ਲਿਖਿਆ ਹੈ ਜਦੋਂ ਮੈਂ ਲੋਕਾਂ ਦੇ ਸਾਹਮਣੇ ਸਟੇਜ ਤੇ ਕਹਾਂਗਾ ਇਹ ਗ੍ਰੰਥ ਝੂਠੇ ਨੇ ਤੇ ਭਗਤ ਜੀ ਕਹਿੰਦੇ ਤੁਹਾਡੇ ਕੋਲ ਬੜੀ ਖੁਸ਼ੀ ਹੁੰਦੀ ਹੈ ਬੜੀ ਤੈਨੂੰ ਪ੍ਰਸੰਨਤਾ ਪ੍ਰਾਪਤ ਹੁੰਦੀ ਹੈ ਪਰ ਯਾਦ ਰੱਖ
ਖਬਰ ਬਾਦ
ਭਗਤ ਜੀ ਕਹਿੰਦੇ ਤੇ ਬੇਸਮਝੀ ਦੇ ਵਿੱਚ ਇਹ ਬਾਦ ਝਗੜਾ ਜਿਹੜਾ ਨਾ ਬਕਾ ਹੈ ਬਕੀ ਜਾਣਾ ਹੈ ਝੂਠੀ ਆ ਸੋ ਗ੍ਰੰਥਾਂ ਦੇ ਉੱਤੇ ਝੂਠ ਲੱਭ ਕੇ ਖੁਸ਼ ਹੁੰਦਾ ਹੈ ਪ੍ਰਸੰਨ ਹੁੰਦਾ ਹੈ ਅਤੇ ਬੇਖਬਰੀ ਦੇ ਵਿੱਚ ਝਗੜੇ ਕਰਦਾ ਹੈ
ਹੱਕ ਸੱਚ ਖਾਲਕ ਖਲਕ ਮਿਆਨੇ
ਸੱਚ ਨਾਮ ਨੇਚੇ ਦਾ ਹੱਕ ਨਾਮ ਹੈ ਸੱਚ ਸਰੂਪ ਦਾ ਸਤਿਗੁਰੂ ਜੀ ਕਹਿੰਦੇ ਨੇ ਸੋ ਹੱਕ ਸੱਚ ਖਾਲਕ ਖਲਕ ਮਿਆਨੇ ਮਿਆਨੇ ਦਾ ਅਰਥ ਹੈ ਵਿੱਚ ਸੰਗਤ ਜੀ ਉਹ ਪਰਮਾਤਮਾ ਵਾਹਿਗੁਰੂ ਜੋ ਨੇਚੇ ਕਰਕੇ ਸੱਚ ਸਰੂਪ ਹੈ ਇਹ ਖਲਕਤ ਵਿੱਚ ਹੈ ਖਲਕਤ ਉਹਦੇ ਵਿੱਚ ਹੈ ਕਿਉਂਕਿ ਉਹ ਆਪਣੀ ਬਣਾਈ ਹੋਈ ਦੀ ਰਚਨਾ ਤੋਂ ਬਾਹਰ ਨਹੀਂ ਦੁਨੀਆਂ ਦੇ ਅੰਦਰ ਵੱਖ ਵੱਖ ਤਰ੍ਹਾਂ ਦੇ ਭਾਂਡੇ ਆਦਿਕ ਬਣਾਏ ਜਾਂਦੇ ਨੇ ਬਣਾਉਣ ਵਾਲਾ ਬਣਾ ਕੇ ਉਹਨਾਂ ਨੂੰ ਪਾਸੇ ਕਰ ਦਿੰਦਾ ਹੈ। ਪਰ ਉਹ ਉਹਨਾਂ ਦੇ ਵਿੱਚ ਆਪਣੀ ਸ਼ਕਤੀ ਚੇਤਨ ਸਤਾ ਨਹੀਂ ਰੱਖਦਾ। ਪਰ ਪ੍ਰਮਾਤਮਾ ਨੇ ਜਿਹੜੀ ਇਹ ਲੁਕਾਈ ਪੈਦਾ ਕੀਤੀ ਹੈ, ਦੁਨੀਆ ਪੈਦਾ ਕੀਤੀ ਹੈ, ਸਮਝੋ ਜੀ, ਇਹਨਾਂ ਨੂੰ ਬਣਾ ਕੇ ਸਾਜ ਕੇ ਸਵਾਰ ਕੇ ਫਿਰ ਇਹਨਾਂ ਦੇ ਇਹ ਵਿੱਚ ਹੀ ਵਰਤਦਾ
ਸ਼ਾਮ ਮੂਰਤ ਨਾਲੇ।
ਭਗਤ ਜੀ ਕਹਿੰਦੇ ਨੇ ਭਾਈ ਉਹਦੀ ਜਿਹੜੀ ਮੂਰਤੀ ਹੈ ਨਾ ਉਹ ਸਿਆਮ ਕਾਲੇ ਰੰਗ ਦੀ ਨਹੀਂ, ਇਹ ਤਾਂ ਅਸੀਂ ਆਪਣੇ ਮਨ ਦੀ ਕਲਪਨਾ ਕਰਕੇ ਸੰਜਾ ਜੀ ਉਹਨਾਂ ਦੇਵਤਿਆਂ ਦੀਆਂ ਮੂਰਤੀਆਂ ਜਿਹੜੀਆਂ ਨੇ ਉਹ ਕਾਲੀਆਂ ਬਣਾ ਦਿੱਤੀਆਂ। ਵਿਸ਼ਣੂ ਦੀ ਕਾਲੀ ਮੂਰਤੀ ਬਣਾ ਦਿੱਤੀ, ਕ੍ਰਿਸ਼ਨ ਦੀ ਕਾਲੀ ਮੂਰਤੀ ਬਣਾ ਦਿੱਤੀ। ਪਰ ਭਗਤ ਜੀ ਕਹਿੰਦੇ ਨੇ ਭਾਈ ਉਹਨਾਂ ਦੀ ਜਿਹੜੀ ਮੂਰਤੀ ਹੈ ਨਾ, ਪ੍ਰਭੂ ਦੀ ਜਿਹੜੀ ਮੂਰਤੀ ਹੈ ਨਾ, ਸਰੂਪ ਹੈ ਉਹ ਕਾਲੇ ਰੰਗ ਦਾ
ਲਹਿੰਗ ਦਰੀਆ।
ਸੋ ਅਸਮਾਨ ਨਾਮ ਆਕਾਸ਼ ਦਾ ਹੈ, ਇਸੇ ਤਰ੍ਹਾਂ ਨਿਆਣੇ ਦਾ ਅਰਥ ਹੈ ਵਿੱਚ, ਲਹਿੰਗ ਦਾ ਨੂੰ ਜਾਣੂ ਦਾ ਹੈ ਲੱਕ ਲੈਣਾ, ਦਰੀਆ ਨਾਮ ਦਰਿਆ ਦਾ ਹੈ। ਸੰਗਤ ਜੀ ਭਗਤ ਜੀ ਕਹਿੰਦੇ ਤੇਰੇ ਹਿਰਦੇ ਰੂਪੀ ਚਿਦਾਕਾਸ਼ ਵਿੱਚੋਂ ਉਹ ਪ੍ਰਭੂ ਦਰਿਆ ਦੀ ਤਰ੍ਹਾਂ ਵਗ ਰਿਹਾ ਹੈ, ਤੂੰ ਉਹਨੂੰ ਜਾਣਨਾ ਕਰ।
ਗੁਸਲ ਕਰ ਬਨ ਬੂਦ,
ਤੇ ਤੂੰ ਉਹਦੇ ਨਾਮ ਰੂਪੀ ਜਲ ਵਿੱਚ, ਗੁਸਲ ਨਾਮ ਇਸ਼ਦਾਨ ਦਾ ਹੈ, ਕਰਦੜ ਨਾਮ ਕਰਨਾ ਸੀ, ਤੂੰ ਉਹਦੇ ਨਾਮ ਰੂਪੀ ਜਲ ਵਿੱਚ ਇਸ਼ਦਾਨ ਕਰਨਾ ਸੀ। ਪਰ ਕਹਿੰਦੇ ਕਰਦਨਾ ਤੂੰ ਇਸ਼ਦਾਨ ਕੀਤਾ ਨਹੀਂ, ਤੂੰ ਨਾਮ ਨਹੀਂ ਜਪਿਆ, ਸਿਮਰਨ ਭਜਨ ਨਹੀਂ ਕੀਤਾ। ਬੂੰਦ ਨਾਮ ਦਾ ਸੀ ਅਰਥ ਹੈ ਜੀ, ਕਿ ਤੂੰ ਇਸ਼ਦਾਨ ਕਰਨਾ ਸੀ ਤੂੰ ਕੀਤਾ ਨਹੀਂ।
ਕਰ ਫਕਰ ਦਾਨ ਲਾਏ ਚਸ਼ਮੇ,
ਫਕਰ ਦੇ ਅਰਥ ਵਿਦਵਾਨਾਂ ਨੇ ਕਈ ਕੀਤੇ ਨੇ, ਜਿਵੇਂ ਚਿੰਤਾ, ਫਿਕਰ ਔਰ ਯਾਦ ਕਰਨਾ ਇਤਿਆਦਿਕ ਕਈ ਅਰਥ ਕੀਤੇ ਨੇ, ਸਿਮਰਨ ਕਰਨਾ। ਭਗਤ ਜੀ ਕਹਿੰਦੇ ਨੇ ਕਰ ਫਕਰ। ਸੋ ਹੇ ਭਾਈ ਹੇ ਜੀਵ, ਤੂੰ ਉਸ ਵਾਹਿਗੁਰੂ ਨੂੰ ਚੇਤੇ ਕਰ ਜਿਹੜਾ ਦਾਇਮ ਹਮੇਸ਼ਾ ਰਹਿਣ ਵਾਲਾ ਹੈ, ਜਿਹੜਾ ਸਦੀਵ ਕਾਲ ਰਹਿਣ ਵਾਲਾ
ਜਹਾਂ ਤਹਾਂ ਮੌਜੂਦ।
ਭਗਤ ਜੀ ਕਹਿੰਦੇ ਭਾਈ ਉਹ ਜਿੱਥੇ ਤਿੱਥੇ ਵੇਖੀ ਉੱਥੇ ਮੌਜੂਦ ਹਾਜ਼ਰ
ਅੱਲਾਹ ਪਾਕ ਪਾਕ ਹੈ।
ਸੰਗਤ ਜੀ ਪਰਮਾਤਮਾ ਖੁਦਾ ਅੱਲਾਹ ਇਹ ਪਵਿੱਤਰ ਤੇ ਪਵਿੱਤਰ ਹੈ।
ਸ਼ੱਕ ਕਰੋ ਜੇ ਦੂਸਰ ਹੋ,
ਹਾਂ ਸ਼ੱਕ ਤਾਂ ਕਰੀਏ ਜੇ ਕੋਈ ਦੂਜਾ ਹੋਵੇ, ਤਾਂ ਜੇ ਕੋਈ ਉਹਦੇ ਵਰਗਾ ਹੋਰ ਹੋਵੇ ਨਾ ਜੀ, ਫਿਰ ਤਾਂ ਆਪਾਂ ਸ਼ੱਕ ਕਰ ਸਕਦੇ ਹਾਂ ਵੀ ਉਹਦੇ ਵਰਗਾ ਵਾ। ਪਰ ਉਹਦੇ ਵਰਗਾ ਭਗਤ ਜੀ ਕਹਿੰਦੇ ਦੂਜਾ ਹੈ ਹੀ ਕੋਈ ਨਹੀਂ।
ਕਰਮ ਕਰੀਮ ਕਾ,
ਭਗਤ ਕਬੀਰ ਸਾਹਿਬ ਜੀ ਕਤਲ ਕਰਦੇ ਨੇ, ਕਰਮ ਨਾਮ ਕਰਤੱਵ ਦਾ ਹੈ, ਕਰਮ ਦਾ ਕੰਮ ਦਾ, ਔਰ ਕਰੀਮ ਨਾਮ ਕਿਰਪਾਲੂ ਦਾ ਹੈ, ਵਾਹਿਗੁਰੂ ਕਿਰਪਾਲੂ ਹੈ। ਤੇ ਇਹ ਸਾਰੀ ਕਾਇਨਾਤ, ਇਹ ਸਾਰੀ ਲੁਕਾਈ ਉਹਦਾ ਕੀਤਾ ਹੋਇਆ ਕਰਤੱਵ ਹੈ, ਭਾਵ ਉਹਨੇ ਆਪ ਇਹਨੂੰ ਰਚਨਾ ਕੀਤਾ।
ਉਹ ਕਰ ਜਨ ਸੋ,
ਵਾਹਿਗੁਰੂ ਆਪ ਇਹ ਕਰੈ ਜੀਵਾਂ ਦੀ ਪਾਲਣਾ ਕਰਦਾ ਹੈ, ਅਤੇ ਆਪ ਹੀ ਸੰਗਤ ਜੀ ਇਹਨਾਂ ਦੀ ਸੋਏ ਜਾਣਦਾ ਹੈ, ਭਾਵ ਇਹਨਾਂ ਦੀ ਕਣਸੋ ਵੀ ਆਪ ਹੀ ਲੈਂਦਾ ਹੈ। ਜਿਵੇਂ ਸਤਿਗੁਰਾਂ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਨਾ, ਬੰਦੇ ਹੋਏ ਬੰਦਗੀ ਗਾਹੇ, ਬੰਦਕ ਹੋਏ ਬੰਦ ਸੁਧ ਲਹੇ। ਜੇ ਬੰਦਾ ਉਹਦੀ ਬੰਦਗੀ ਗ੍ਰਹਿਣ ਕਰ ਲਵੇ, ਬੰਦਗੀ ਕਰਨ ਲੱਗ ਪਵੇ ਨਾ ਜੀ, ਤੇ ਫਿਰ ਪਰਮੇਸ਼ਰ ਆਪ ਰਿਸ਼ਤੇਦਾਰਾਂ ਦੀ ਤਰ੍ਹਾਂ ਆਣ ਕੇ ਖਬਰ ਲੈਂਦਾ, ਜਿਵੇਂ ਰਿਸ਼ਤੇਦਾਰ ਆਣ ਕੇ ਹਾਲ ਚਾਲ ਪੁੱਛਦੇ ਨਾ ਵੀ ਕੀ ਹਾਲ ਚਾਲ। ਇਸੇ ਤਰ੍ਹਾਂ ਫਿਰ ਪਰਮੇਸ਼ਰ ਵੀ ਸੰਗਤ ਜੀ ਹਾਲ ਪੁੱਛਦਾ, ਸੁਧ ਲੈਂਦਾ, ਖਬਰ ਲੈਂਦਾ। ਇਹ ਭਗਤ ਜੀ ਨੇ ਪਾਵਨ ਹੁਕਮਨਾਮੇ ਦੇ ਵਿਚਾਰ ਆਪਾਂ ਨੂੰ ਬਖਸ਼ਿਸ਼ ਕੀਤੀ ਸੀ। ਆਓ ਲੜੀਵਾਰ ਚੱਲ ਰਹੀ ਵਿਚਾਰ ਚਰਵਨ ਕਰੀਏ ਜੀ।
ਬਿਲਾਵਲ ਮਹੱਲਾ ਪੰਜਵਾਂ,
ਰਾਗ ਬਿਲਾਵਲ ਵਿੱਚ ਪੰਜਵੇਂ ਪਾਤਸ਼ਾਹ ਜੀ ਉਪਦੇਸ਼ ਦਿੰਦੇ ਨੇ।
ਹਰ ਹਰ ਨਾਮ ਪਾਰ ਅਮੁੱਲੀ,
ਹਰੇ ਭਰੇ ਕਰਨ ਵਾਲੇ ਹਰੇ ਪ੍ਰਭੂ ਦਾ ਦਾਨ ਪਾਰਾ ਵਾਰ ਤੋਂ ਰਹਿਤ ਹੈ, ਇਹਦਾ ਕੋਈ ਅੰਤ ਨਹੀਂ ਪਾ ਸਕਦਾ, ਅਮੁੱਲੀ ਅਮੋਲਕ ਹੈ। ਸੰਗਤ ਜੀ ਜੇ ਕਹਿੰਦਾ ਵੀ ਮੈਂ ਬਹੁਤ ਹੀ ਮਾਇਆ ਦੇ ਕੇ, ਸੋਨਾ ਦੇ ਕੇ, ਪਦਾਰਥ ਦੇ ਕੇ ਨਾਮ ਖਰੀਦ ਲਵਾਂ, ਤੇ ਸਤਿਗੁਰੂ ਜੀ ਕਹਿੰਦੇ ਭਾਈ ਇਹ ਮੁਮਕਨ ਹੈ, ਨਹੀਂ ਖਰੀਦਿਆ ਜਾ ਸਕਦਾ।
ਰਾਮ ਪਿਆਰੋ ਮਨਹ ਆਧਾਰੋ,
ਇਹ ਪ੍ਰਮਾਤਮਾ ਮੇਰੇ ਪ੍ਰਾਣਾਂ ਦਾ ਪਿਆਰਾ ਹੈ, ਅਥਵਾ ਮੈਂ ਉਹਨੂੰ ਆਪਣੇ ਪ੍ਰਾਣਾਂ ਤੋਂ ਵੀ ਪਿਆਰਾ ਜਾਣਦਾ ਹਾਂ, ਇਹ ਮੇਰੇ ਮਨ ਦਾ ਆਸਰਾ ਹੈ।
ਚੀਤ ਚਿਤਵੋ ਜਸ ਪਾਣ ਤੰਡੋਲੀ,
ਮੈਂ ਉਹਨੂੰ ਆਪਣੇ ਚਿੱਤ ਵਿੱਚ ਇਸ ਤਰ੍ਹਾਂ ਚੇਤੇ ਕਰਦਾ ਹਾਂ ਜਿਵੇਂ ਪਾਣ ਵੇਚਣ ਵਾਲਾ। ਤੰਡੋਲੀ ਦਾ ਅਰਥ ਹੈ ਵੀ ਪਾਣ ਵੇਚਣ ਵਾਲਾ, ਜਿਵੇਂ ਕੇਲ ਦਾ ਅਰਥ ਹੈ ਸ਼ਰਾਬ, ਤੇ ਕਲਾਲੀ ਦਾ ਅਰਥ ਹੈ ਜਿਹੜਾ ਸ਼ਰਾਬ ਵੇਚਦਾ ਹੈ, ਇਹਨੂੰ ਕਲਾਲੀ ਕਹਿ ਦਿੰਦੇ ਨੇ। ਇਸੇ ਤਰ੍ਹਾਂ ਜਿਹੜਾ ਪਾਣ ਵੇਚਦਾ ਨਾ, ਉਹਨੂੰ ਤੰਡੋਲੀ ਕਹਿ ਦਿੰਦੇ ਨੇ। ਸਤਿਗੁਰੂ ਜੀ ਕਹਿੰਦੇ ਮੈਂ ਵਾਹਿਗੁਰੂ ਨੂੰ ਆਪਣੇ ਚਿੱਤ ਵਿੱਚ ਇਹ ਚੇਤੇ ਕਰਦਾ ਹਾਂ ਜਿਵੇਂ ਇੱਕ ਪਾਣ ਵੇਚਣ ਵਾਲਾ ਪਾਣ ਦੇ ਪੱਤਿਆਂ ਨੂੰ ਵਾਰ ਵਾਰ ਸੰਭਾਲਦਾ ਹੈ ਕਿ ਇਹ ਪੱਤੇ ਕਿਤੇ ਗਲ ਨਾ ਜਾਣ, ਤੇ ਮੈਂ ਵਾਹਿਗੁਰੂ ਨੂੰ ਇਸ ਤਰ੍ਹਾਂ ਚੇਤੇ ਕਰਦਾ ਹਾਂ ਕਿ ਕੋਈ ਮਾੜਾ ਸੰਕਲਪ ਮੇਰੇ ਮਨ ਵਿੱਚ ਪੈਦਾ ਹੋ ਕੇ ਕਿਤੇ ਵਾਹਿਗੁਰੂ ਦਾ ਨਾਮ ਨਾ ਭੁਲਾ ਦੇਵੇ, ਮੈਂ ਇਹ ਯਾਦ ਕਰਦਾ।
ਰਹਾਓ
ਰਾਮ ਦੇ ਕੇ ਪ੍ਰਭਾਉਂਦੇ ਹਨ,
ਸਹਿਜ ਸੁਣਾਓ ਗੁਰੂ ਹੈ ਬਤਾਓ।
ਜਦੋਂ ਗੁਰੂ ਨੇ ਪਾਵਨ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ, ਬਤਾ ਦਿੱਤਾ, ਦੱਸ ਦਿੱਤਾ, ਤਾਂ ਫਿਰ ਕੀ ਹੋਇਆ ਭਾਈ? ਸਤਿਗੁਰੂ ਜੀ ਕਹਿੰਦੇ ਨੇ ਸਹਿਜ ਸਮਾਏ, ਅਸੀਂ ਸਹਿਜ ਸਰੂਪ ਵਿੱਚ ਸਮਾ ਗਏ, ਅਭੇਦ ਹੋ ਗਏ।
ਰੰਗ ਰੰਗੀ ਮੇਰੇ ਤਨ ਦੀ ਚੋਲੀ,
ਮੇਰਾ ਜਿਹੜਾ ਇਹ ਤਨ ਸਰੀਰ ਹੈ ਨਾ ਜੀ, ਇਹਦੀ ਜਿਹੜੀ ਚੋਲੀ ਹੈ ਨਾ, ਬੁੱਧੀ ਅਕਲ, ਸਤਿਗੁਰੂ ਜੀ ਕਹਿੰਦੇ ਨੇ ਇਹ ਵਾਹਿਗੁਰੂ ਦੇ ਰੰਗ ਪ੍ਰੇਮ ਵਿੱਚ ਰੰਗੀ ਗਈ।
ਮੁਖ ਲਾਗੋ ਜੈਵਦ ਭਾਗੋ,
ਜਦੋਂ ਵੱਡੇ ਭਾਗਾਂ ਨੇ ਸਾਥ ਦਿੱਤਾ, ਚੰਗੇ ਕਰਮ ਪੂਰਬਲੇ ਕਰਮ ਪ੍ਰਗਟ ਹੋਏ, ਜਿਵੇਂ ਸਤਿਗੁਰੂ ਜੀ ਕਹਿੰਦੇ ਨੇ ਜਦੋਂ ਪੂਰਬਲੇ ਕਰਮ ਪ੍ਰਗਟ ਹੁੰਦੇ ਨੇ ਨਾ ਜੀ, ਫਿਰ ਭੇਟੇ ਪੁਰਖ ਰਸਕ ਦਾ ਰਾਗੀ, ਫਿਰ ਉਸ ਵਾਹਿਗੁਰੂ ਦੇ ਨਾਲ ਜਾਂ ਉਹਦੇ ਪਿਆਰਿਆਂ ਨਾਲ ਮਿਲਾਪ ਹੁੰਦਾ ਹੈ। ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਵੱਡੇ ਭਾਗ ਚੰਗੇ ਭਾਗਾਂ ਨੇ ਸਾਥ ਦਿੱਤਾ, ਪ੍ਰੈ ਮੁੱਕ ਲੱਗੋ, ਉਸ ਪਿਆਰੇ ਦੇ ਅਸੀਂ ਮੁੱਕ ਲੱਗੇ, ਭਾਗ ਉਹਦੇ ਦਰਸ਼ਨ ਦੀਦਾਰ ਕੀਤੇ।
ਸੁਹਾਗ ਹਮਾਰੇ ਬੋਲੀ,
ਸਤਿਗੁਰੂ ਜੀ ਕਹਿੰਦੇ ਨੇ ਸਾਡਾ ਸੁਹਾਗ ਜੋ ਆਨੰਦ ਹੈ ਨਾ, ਹੁਣ ਉਹ ਕਦੇ ਵੀ ਬੋਲਦਾ ਨਹੀਂ। ਸੁਹਾਗਦਾਰ ਤੇ ਪ੍ਰਗਟਵਾਦਾਂ ਨੇ ਆਨੰਦ ਕੀਤਾ। ਪੋਤਕਾ ਸੁਹਾਗਦਾਰ ਧੁੰਦਾ ਪਤੀ ਅਤਕਾ ਜਿਹੜਾ ਸਾਡਾ ਸੁਹਾਗ ਪਤੀ ਪਰਮੇਸ਼ਰ ਹੈ ਨਾ ਉਹ ਬੋਲਦਾ ਨਹੀਂ ਤੇ ਹੁਣ ਅਸੀਂ ਵੀ ਡੋਲਣ ਤੋਂ ਰਹਿਤ ਹੋ ਗਏ।
ਰੂਪ ਨਾ ਧੂਪ ਨਾ ਗੰਗ ਨਾ ਦੀਪਾ
ਤੇ ਪਾਤਸ਼ਾਹ ਵੀ ਕਹਿੰਦੇ ਨੇ ਭਾਈ ਨਾ ਤਾਂ ਪਹਿਲਾਂ ਮੇਰੇ ਕੋਲ ਚੰਗਾ ਅਰੂਪ ਆਦਿਕ ਸੀ ਨਾ ਹੀ ਜਸ ਰੂਪੀ ਧੂਪ ਆਦਿਕ ਸੀ ਨਾ ਹੀ ਭਗਤੀ ਆਦਿਕ ਸੁਗੰਧੀ ਸੀ।
ਰੂਪ ਪੋਤ ਅੰਗ ਅੰਗ ਸੰਗ ਮੌਲੀ
ਪਰ ਜਦੋਂ ਗੁਰੂ ਨੇ ਕਿਰਪਾ ਕਰ ਦਿੱਤੀ ਨਾ ਜੀ ਭਾਵੇਂ ਮੇਰਾ ਰੂਪ ਵੀ ਚੰਗਾ ਨਹੀਂ ਔਰ ਮੇਰੇ ਕੋਲ ਜਸ ਰੂਪੀ ਧੂਪ ਵੀ ਨਹੀਂ ਭਗਤੀ ਰੂਪੀ ਸੁਗੰਧੀ ਵੀ ਨਹੀਂ ਪਰ ਜਦੋਂ ਗੁਰੂ ਨੇ ਕਿਰਪਾ ਕਰ ਦਿੱਤੀ ਤੇ ਮੇਰਾ ਅੰਗ ਅੰਗ ਜਿਹੜਾ ਨਾ ਇਹ ਵਾਹਿਗੁਰੂ ਦੇ ਨਾਲ ਇਹ ਮਿਲ ਗਿਆ ਜਿਵੇਂ ਤਾਣਾ ਪੇਟਾ ਮਿਲ ਜਾਂਦਾ ਹੈ। ਜਿਵੇਂ ਤਾਣਾ ਪੇਟਾ ਇੱਕ ਹੁੰਦਾ ਨਾ ਇਸੇ ਤਰ੍ਹਾਂ ਹੀ ਮੇਰਾ ਅੰਗ ਅੰਗ ਉਸ ਵਾਹਿਗੁਰੂ ਦੇ ਨਾਲ ਇੱਕ ਮਿੱਕ ਹੋ ਗਿਆ।
ਕਹੋ ਨਾਨਕ ਪ੍ਰੇਰਵੀ ਸੁਹਾਗਣ
ਸਤਿਗੁਰੂ ਸੱਚੇ ਪਾਤਸ਼ਾਹ ਵੀ ਕਤਲ ਕਰਦੇ ਨੇ ਜਦੋਂ ਪਿਆਰੇ ਪਤੀ ਨੇ ਮੈਨੂੰ ਰਵੀ ਬੁਲਾਇਆ।
ਆਪਣੀ ਕੀ ਮੇਰੀ ਬੜੀ ਖਤੋਲੀ
ਹਜ਼ੂਰ ਕਹਿੰਦੇ ਜਦੋਂ ਪਿਆਰੇ ਨੇ ਪਤੀ ਦੇ ਵਾਹਿਗੁਰੂ ਨੇ ਮੈਨੂੰ ਰਵੀ ਬੁਲਾਇਆ ਤਾਂ ਉਸ ਵੇਲੇ ਮੈਂ ਸੁਹਾਗਵੰਤੀ ਹੋ ਗਈ। ਆਪਣੀ ਕੀ ਮੇਰੀ ਬੜੀ ਖਟੋਲੀ ਔਰ ਮੇਰੀ ਬੁੱਧ ਰੂਪੀ ਸ਼ਰਧਾ ਰੂਪੀ ਜਿਹੜੀ ਖਟੋਲੀ ਹੈ ਨਾ ਮੰਜੀ ਸੰਗਤ ਜੀ ਜਿਹੜੀ ਮੇਰੀ ਸੇਜ ਹੈ ਅੰਤਿਸ਼ ਕਰਨ ਰੂਪੀ ਸੇਜ ਸੋ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹ ਅਤਿਅੰਤ ਨੇਕੀ ਸੁੰਦਰ ਬਣ ਗਈ ਜਦੋਂ ਇਹ ਵਾਹਿਗੁਰੂ ਨੇ ਕਿਰਪਾ ਕਰਕੇ ਮੈਨੂੰ ਚੇਤੇ ਕੀਤਾ ਮੈਨੂੰ ਬੁਲਾਇਆ ਆਪਣੇ ਨਾਲ ਜੋੜ ਲਿਆ ਮੈਂ ਸੁਹਾਗਵੰਤੀ ਹੋਈ ਮੇਰੀ ਬੁੱਧ ਰੂਪੀ ਸ਼ਰਧਾ ਰੂਪੀ ਅਤੇ ਅੰਤਿਸ ਕਰਨ ਰੂਪੀ ਜਿਹੜੀ ਕਟੋਲੀ ਮੰਜੀ ਹੈ ਨਾ ਜੀ ਮੇਰੀ ਇਹ ਜਿਹੜੀ ਚੇਜ ਹੈ ਸਤਿਗੁਰੂ ਜੀ ਕਹਿੰਦੇ ਇਹ ਅਤਿਅੰਤ ਬੇਕੀ ਬਣ ਗਈ ਇਹ ਅਤਿਅੰਤ ਸੁੰਦਰ ਬਣ ਗਈ। ਇਹ ਸਤਿਗੁਰਾਂ ਨੇ ਪਾਵਨ ਪਵਿੱਤਰ ਵਿਚਾਰ ਚੱਲ ਰਹੀ ਲੜੀਵਾਰ ਕਥਾ ਵਿੱਚ ਆਪਾਂ ਨੂੰ ਬਖਸ਼ਿਸ਼ ਕੀਤੇ ਨੇ ਸਤਿਗੁਰੂ ਰਹਿਮਤ ਕਰਨ। ਸੰਗਤ ਜੀ ਧਰਮ ਕਰਕੇ ਕਿਸੇ ਨਾਲ ਵੀ ਝਗੜਾ ਨਹੀਂ ਕਰਨਾ ਚਾਹੀਦਾ ਗ੍ਰੰਥਾਂ ਕਰਕੇ ਕਿਸੇ ਨਾਲ ਝਗੜਾ ਨਹੀਂ ਕਰਨਾ ਚਾਹੀਦਾ ਕਿ ਤੁਹਾਡਾ ਗ੍ਰੰਥ ਝੂਠਾ ਹੈ ਸਾਡਾ ਗ੍ਰੰਥ ਸੱਚਾ ਹੈ ਨਹੀਂ ਗ੍ਰੰਥ ਸਾਰੇ ਚੰਗੇ ਨੇ ਧਰਮ ਸਾਰੇ ਚੰਗੇ ਨੇ ਕੋਈ ਵੀ ਮਾੜਾ ਨਹੀਂ ਅਸੀਂ ਆਪਣੀ ਜਿਹੜੀ ਅੰਤਿਸ ਕਰਨ ਸੇਜਾ ਹੈ ਨਾ ਜੀ ਇਹਨੂੰ ਸੁੰਦਰ ਬਣਾਉਣਾ ਹੈ ਗੁਰੂ ਕਿਰਪਾ ਕਰੇ। ਅੱਜ ਤੋਂ ਸ਼ਾਮ ਦੀ ਜਿਹੜੀ ਕਥਾ ਹੈ ਉਹ ਗੁਰਦੁਆਰਾ ਰਾਮਸਰ ਸਾਹਿਬ ਜੀ ਵਿਖੇ ਆਰੰਭ ਹੋਵੇਗੀ ਤੇ ਤੁਸੀਂ ਸਿਮਰਨ ਦੇ ਰਾਹੀਂ ਜਿਵੇਂ ਆਪ ਹਰ ਰੋਜ਼ ਮੰਜੀ ਸਾਹਿਬ ਤੋਂ ਕਥਾ ਸੁਣਦੇ ਹੋ ਸੰਗਤ ਜੀ ਅੱਜ ਤੋਂ ਇਹ ਕਥਾ ਰਾਮਸਰ ਤੋਂ ਆਰੰਭ ਹੋ ਜਾਵੇਗੀ 5 ਤੋਂ 6 ਵਜੇ ਤੱਕ ਔਰ ਆਪ ਸੰਗਤਾਂ ਨੂੰ ਦਰਸ਼ਨ ਦੇ ਦਾਰ ਦੇਣੇ ਅੱਜ ਤੋਂ ਲੈ ਕੇ 25 ਤਰੀਕ ਤੱਕ ਸ਼ਾਮ ਨੂੰ ਅਤੇ 26 ਨੂੰ ਗੁਰਪੁਰਬ ਵਾਲੇ ਦਿਨ 12 ਤੋਂ 1 ਦੁਪਹਿਰ ਨੂੰ ਇਹ ਕਥਾ ਹੋਵੇਗੀ ਔਰ ਹੁਕਮਨਾਮੇ ਦੀ ਕਥਾ ਸਹੀ ਸਾਹਿਬ ਜੀ ਆਦਿ ਮਾਨ ਸਿੰਘ ਜੀ ਕਰਨਗੇ ਔਰ 24, 25 ਤੇ 26 ਤਰੀਕ ਨੂੰ ਗੁਰਦੁਆਰਾ ਮੰਜੀ ਸਾਹਿਬ ਦੀ ਵਾਰਡ ਹਾਲ ਵਿਖੇ ਅੰਮ੍ਰਿਤ ਵੇਲੇ ਹੁਕਮਨਾਮੇ ਦੀ ਕਥਾ ਵਿਚਾਰ ਦੇਣੀ ਹੈ ਔਰ ਸ਼ਹੀਦੀ ਗੁਰਪੁਰਬ ਦੀ ਜਿਹੜੀ ਵਿਚਾਰ ਹੈ ਉਹ ਸਤਿਕਾਰ ਦੇ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਆਪਾਂ ਨੂੰ ਸਰਵਨ ਕਰਵਾਉਣਗੇ। ਆਪਾਂ ਵੱਧ ਤੋਂ ਵੱਧ ਹੋਮੀ ਲਾ ਕੇ ਗੁਰਦੁਆਰਾ ਮੰਜੀ ਸਾਹਿਬ ਪਹੁੰਚ ਕੇ ਕਥਾ ਸਰਵਨ ਵਿਚਾਰ ਸਰਵਨ ਕਰਨੇ ਨੇ ਔਰ ਨਾਲ ਨਾਲ ਸੰਗਤ ਜੀ ਪ੍ਰਸ਼ਾਸਨ ਦੇ ਜਿਹੜੇ ਨਿਯਮ ਨੇ ਉਹਨਾਂ ਦੀ ਵੀ ਆਪਾਂ ਪਾਲਣਾ ਕਰਨੀ ਹੈ। ਬਹੁਤ ਇਕੱਠੇ ਹੋ ਕੇ ਜਿਹੜੇ ਬੈਠਕਾਂ اور بہت اکٹھے ہو کے بھی کرنا جی انہوں نے نظر بنا کے تھوڑا تھوڑا فرق رکھ کے بیٹھنا تھوڑا تھوڑا فرق رکھ کے ترنا انہوں نے جنہوں کی بھی آپ پالنا کرنی ہوئی پلان لکھے میں کرنی جی سدگرو جی کا کتان کوٹ روم روم کر کے شکر آپ آئی سنگتوں کا بہت بہت دھنیواد
روپ نوپ نندن دیپ